ਲੰਮੇ ਪੈਂਦਿਆਂ ਤੇ ਜਾਂਦੇ ਸੀ, ਸੱਚ ਬੋਲਿਆ ਕਰਦੇ ਸੀ, ਠੱਗੀ ਨਹੀਂ ਸੀ ਮਾਰਦੇ, ਝੂਠ ਨਹੀਂ ਸੀ ਬੋਲਦੇ, ਛਲ ਨਹੀਂ ਸੀ ਕਰਦੇ, ਕਪਟ ਨਹੀਂ ਸੀ ਕਰਦੇ, ਚੋਰੀਆਂ ਨਹੀਂ ਸੀ ਕਰਦੇ। ਇਹਦਾ ਕੰਮਾਂ ਦੀਆਂ ਸਜਾਵਾਂ ਸਖ਼ਤ ਹੁੰਦੀਆਂ। ਡਾਕੇ ਮਾਰਨ ਵਾਲੇ ਬੰਦਿਆਂ ਦਾ ਗਲ ਨਹੀਂ ਸੀ ਵੱਢਿਆ ਜਾਂਦਾ, ਤਾਂ ਗਿੱਟਿਆਂ ਦੇ ਕੋਲੋਂ ਨਾੜ ਕੱਟ ਦਿੰਦੀ ਜਾਂਦੀ ਸੀ ਬਿਜਲੀ। ਉਹਦੇ ਨਾਲ ਕੀ ਹੁੰਦਾ, ਉਹ ਬੈਠਾ ਤਾਂ ਖਾਈ ਜਾਂਦਾ ਸੀ, ਲੇਕਿਨ ਇਹ ਨਹੀਂ ਵੀ ਮੁੜ ਕੇ ਨੱਠ ਕੇ ਜਾ ਕੇ ਡਾਕਾ ਮਾਰ ਲਏਗਾ, ਹੋਰ ਨਾ ਕੈਦ ਨਾ ਕੋਟ ਕੁਛ ਨਹੀਂ। ਜੇ ਚੋਰੀ ਕਰੀ ਹੈ, ਇੱਕ ਵਾਰੀ ਕੋੜੇ ਲਾ ਕੇ ਮਾਫ਼ ਕਰਦਾ, ਦੂਸਰੀ ਵਾਰੀ ਕਰੀ ਹੱਥ ਕੱਟ ਦਿੰਦੇ ਸੀ, ਵੀ ਹੱਥ ਸੇਵਾ ਕਰਨ ਵਾਸਤੇ ਨੇ, ਇਹ ਚੋਰੀਆਂ ਕਰਨ ਵਾਸਤੇ ਨਹੀਂ ਹੈ। ਆ ਜਿਹੜੇ ਦੇਸ਼ ਨੇ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਪਰ ਰੋਜ਼ੀ ਵਾਸਤੇ ਅਸੀਂ ਉੱਥੇ ਜਾਂਦੇ ਹਾਂ, ਇਸਲਾਮੀ ਮੁਲਕ, ਨਾ ਸਾਊਦੀ ਅਰਬ ਵਿੱਚ ਚੋਰੀ ਹੁੰਦੀ ਹੈ, ਨਾ ਦੁਬਈ ਵਿੱਚ ਹੁੰਦੀ ਹੈ, ਨਾ ਕੁਤਰ ਵਿੱਚ ਹੁੰਦੀ ਹੈ, ਨਾ ਮਸਕਟ ਵਿੱਚ ਹੁੰਦੀ ਹੈ। ਚੋਰੀ ਜਾਣਦੇ ਨਹੀਂ ਲੋਕ, ਉਹ ਕੀ ਹੁੰਦੀ ਹੈ। ਇੱਧਰੋਂ ਇੱਕ ਪੰਜਾਬੀ ਗਿਆ ਸਰਦਾਰ, ਕੀ ਦੇਖਦਾ, ਜਿੱਥੇ ਬੱਸ ਸਟੈਂਡ ਸੀ ਉੱਥੇ ਕੋਈ ਬੀਬੀ ਪਰਸ ਭੁੱਲ ਗਈ ਪੈਸਿਆਂ ਦਾ ਭਰਿਆ ਹੋਇਆ, ਲੱਖਾਂ ਰੁਪਏ, ਇਮਾਨਦਾਰ ਬਹੁਤ ਸੀ। ਉਸਨੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰੁਪਈਆ ਜਮ੍ਹਾਂ ਕਰਾਤਾ। ਉਹ ਕਹਿੰਦੇ ਬਹਿ ਜਾ। ਉਹ ਕਹਿਣ ਲੱਗੇ ਇਹ ਕਿੱਥੋਂ ਲਿਆ? ਤਾਂ ਕਹਿਣ ਲੱਗੇ ਵੀ ਇੱਕ ਬੀਬੀ ਭੁੱਲ ਗਈ, ਇਹਦੇ ਵਿੱਚ ਪਏ ਨੇ ਦਿਨਾਲ ਦਿਨਾਰ। ਕਹਿਣ ਲੱਗੇ ਤੈਨੂੰ ਤਾਂ ਸਜ਼ਾ ਮਿਲਣੀ ਹੈ। ਬੜਾ ਹੈਰਾਨ ਹੋਇਆ ਵੀ ਇੱਕ ਤਾਂ ਮੈਂ ਲਿਆ ਕੇ ਦਿੱਤਾ ਅਤੇ ਇੱਕ ਮੈਨੂੰ ਸਜ਼ਾ ਮਿਲਣੀ ਹੈ। ਉਹ ਕਹਿੰਦੇ ਦੇਖ, ਤੈਂ ਚੋਰੀ ਨਹੀਂ ਕਰੀ ਪਰ ਤੇਰਾ ਮਨ ਬੇਈਮਾਨ ਹੋ ਜਾਂਦਾ, ਫਿਰ ਕੀ ਸੀ? ਪਰ ਉਹ ਬੀਬੀ ਨੂੰ ਪਤਾ ਹੈ ਮੈਂ ਉੱਥੇ ਭੁੱਲਿਆ ਹੀ, ਉਹਨੇ ਮੁੜ ਕੇ ਆਉਣਾ ਹੈ। ਜਦ ਉਸ ਨੂੰ ਉੱਥੇ ਲੱਭਣਾ ਨਹੀਂ ਹੈ ਫਿਰ ਉਹ ਕਿੰਨੀ ਪਰੇਸ਼ਾਨ ਹੋਣੀ ਹੈ। ਸਾਡੇ ਲੋਕ ਇਕੱਠੇ ਹੋ ਕੇ ਗਏ, ਕਹਿਣ ਲੱਗੇ ਮਹਾਰਾਜ ਨਵਾਂ ਨਵਾਂ ਆਇਆ, ਇਸ ਦੇਸ਼ ਦੇ ਕਾਨੂੰਨ ਦਾ ਪਤਾ ਨਹੀਂ ਹੈ, ਇਸ ਕਰਕੇ ਇਹ ਤਾਂ ਬਹੁਤ ਇਮਾਨਦਾਰ ਹੈ ਸਾਡੇ ਹਿੰਦੁਸਤਾਨੀਆਂ ਵਿੱਚ, ਅਸੀਂ ਤਾਂ ਜੇਬਾਂ ਚੋਂ ਕੱਢ ਲੈਂਦੇ ਹਾਂ, ਇਹ ਤਾਂ ਇੰਨੇ ਲੱਖ ਰੁਪਈਆ ਇੱਥੇ ਭੁੱਲਿਆ ਹੋਇਆ ਉਹ ਦੇ ਰਿਹਾ। ਉਹ ਕਨਵਿੰਸ ਹੋ ਕੇ ਜਣੀ ਉੱਥੇ ਹੈ ਨਹੀਂ ਇਹ ਚੀਜ਼ਾਂ, ਚੋਰੀਆਂ ਚਾਰੀਆਂ ਨਹੀਂ, ਪਹਿਲੇ ਜ਼ਮਾਨਿਆਂ 'ਚ ਵੀ ਨਹੀਂ ਹੋਇਆ ਕਰਦੀਆਂ, ਬੜੇ ਚੰਗੇ ਲੋਕ ਹੋਇਆ ਕਰਦੇ ਸੀ, ਜੀਵਨ ਗੁਜ਼ਾਰਦੇ ਸੀ। ਸੋ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਕੇਵਲ ਨਾਮ ਹੈ, ਹਰ ਨਾਮ ਨੂੰ ਕੋਈ ਤਾਲਾ ਨਹੀਂ ਲਾਇਆ ਹੋਇਆ। ਵੱਡੀ ਸਮਝਣ ਵਾਲੀ ਬਾਤ ਇਹ ਹੈ ਵੀ ਉਹ ਨਾਮ ਪਿਆ ਕਿੱਥੇ ਹੈ, ਤੁਹਾਨੂੰ ਤਾਂ ਲੱਭਦਾ ਨਹੀਂ ਕਿਤੇ, ਕਿਤੇ ਰਾਮ ਆ ਜਾਂਦਾ, ਕਿਤੇ ਹਰੀ ਆ ਜਾਂਦਾ, ਕਿਤੇ ਕਰੀਮ ਆ ਜਾਂਦਾ, ਕਦੇ ਕਰਤਾ ਆ ਜਾਂਦਾ। ਓਂਕਾਰ ਨਵਾਂ ਰਾਗ ਸ਼ੁਰੂ ਹੋਣ ਤੇ ਉੱਤੇ ਮੰਗਲਾ ਚਰਨ ਹੁੰਦਾ ਹੀ ਹੈ ਵੀ ਉਹ ਨਾਮ ਪਿਆ ਕਿੱਥੇ ਤੇ ਉਹਦੇ ਥਾਈ ਪਹੁੰਚਿਆ ਕਿਵੇਂ ਜਾ ਸਕਦਾ। ਇਹ ਦੋ ਸਵਾਲ ਨੇ। ਗੁਰੂ ਗ੍ਰੰਥ ਸਾਹਿਬ 'ਚ ਨਾਮ ਪਿਆ, ਉਹਦੇ ਉੱਤੇ ਨਾ ਕੋਈ ਬਾੜ ਹੈ, ਨਾ ਕੋਈ ਉਹਦੀ ਰਾਖੀ ਹੈ, ਨਾ ਕੋਈ ਤਾਲਾ ਹੈ, ਕਿਉਂਕਿ ਉਹਨੂੰ ਕੋਈ ਚੋਰ ਚੱਕ ਨਹੀਂ ਸਕਦਾ, ਨਾ ਪੜ੍ਹੇ ਲਿਖੇ ਦੇ ਕਾਬੂ ਆਉਂਦਾ। ਬੇਅੰਤ ਪੁਸਤਕਾਂ ਪੜ੍ਹ ਲੈ, ਲਿਖ ਤਾਂ ਦਊਗਾ, ਲੇਕਿਨ ਨਾਮ ਨਾ ਉਹਦੇ ਹੱਥ ਵਿੱਚ ਆਏਗਾ ਵੀ ਐਸੀ ਚੀਜ਼ ਹੋਏ ਕੀ। ਸਾਰੇ ਖੋਜਦੇ ਤੁਰੇ ਜਾਂਦੇ ਨੇ, ਪਾਣੀ ਰਿੜਕਣਾ ਸ਼ੁਰੂ ਕਰਤਾ ਹਾਰ ਕੇ। ਮਹਾਰਾਜ ਦੇ ਵਿੱਚ ਇੱਕ ਥਾਂ ਆਉਂਦਾ ਵੀ ਅੰਨੇ ਨਾ ਅੰਨੇ ਕੰਮ ਕਰਦੇ, ਅੰਨਾ ਅੰਨੇ ਨੂੰ ਖੂਜ ਸਿੱਟੀ ਜਾਂਦਾ ਧੱਕ ਧੱਕ ਕੇ। ਬਿਲਕੁਲ ਇਸੇ ਤਰ੍ਹਾਂ ਹੋਇਆ ਹੋਇਆ। ਗੁਰੂ ਮਹਾਰਾਜ ਵੇਲੇ ਵੀ ਇਹ ਇਸ ਤਰ੍ਹਾਂ ਸੀ, ਤਾਂ ਹੀ ਉਹਨਾਂ ਨੇ ਬਾਣੀ ਵਿੱਚ ਲਿਖਿਆ, ਅੰਧਾ ਅੰਧੇ ਖੂਹੇ ਠੇਲੇ, ਖੂਹ ਛਿੜਦਾ ਧੱਕਾ ਮਾਰ ਮਾਰ ਕੇ ਅੰਨਾ ਆਪ। ਨਾਮ ਪਿਆ ਮੁੱਢ ਵਿੱਚ, ਪਰ ਇਹਨਾਂ ਕਿਸੇ ਤਰੀਕੇ ਨਾਲ ਹੱਥ ਨਹੀਂ ਆਉਂਦਾ, ਨਾ ਅਕਲ ਨਾਲ ਆਉਂਦਾ, ਨਾ ਜਵਾਨੀ ਯਾਦ ਕਰਾਂ ਤੇ ਆਉਂਦਾ, ਨਾ ਲੈਕਚਰ ਦਿਆਂ ਤੇ ਆਉਂਦਾ, ਬੜਾ ਮੁਸ਼ਕਲ ਆ ਵੀ ਇਹ ਹੋਏ ਕਰ ਨਾਮ ਤੱਕ ਪਹੁੰਚੀਏ ਕਿਵੇਂ। ਇਹਦੇ ਵਾਸਤੇ ਸੈਂਕੜੇ ਹਜ਼ਾਰਾਂ ਗੁਰਦੁਆਰੇ ਬੇਅੰਦਾਨ ਕਰਦਿਆਂ ਲੰਗਰ ਚੱਲਦੇ ਨੇ, ਬਹੁਤ ਕੁਛ ਹੁੰਦਾ, ਯਾਤਰਾਵਾਂ 'ਤੇ ਫਿਰਦੇ ਹਾਂ, ਨਾਮ ਨਹੀਂ ਫਿਰ ਵੀ ਹੱਥ 'ਚ ਆਉਂਦਾ। ਨਾਮ ਦੀ ਜਿਹੜੀ ਚਾਬੀ ਆ ਉਹ ਸੰਤਾਂ ਨੂੰ ਫੜਾ ਤੀ ਵਾਹਿਗੁਰੂ ਨੇ, ਨਾਲ ਇੱਕ ਸ਼ਰਤ ਕਰ ਦਿੱਤੀ ਬਈ ਤੁਹਾਡੇ ਕੋਲ ਜੇ ਨਾਮ ਦਾ ਗਾਹਕ ਆ ਜਾਵੇ ਫਿਰ ਤਾਂ ਇਹ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਣਾ, ਨਹੀਂ ਖੋਲ੍ਹਣ ਦੀ ਲੋੜ ਨਹੀਂ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ, ਅਣਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸੰਧਾਈ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਮਿਲਾਵਣਿਆ। ਅਸੀਂ ਇਹਦੇ ਅਰਥ ਹੋਰੇ ਤਰ੍ਹਾਂ ਕਰ ਲੈਂਦੇ ਹਾਂ ਕਿਉਂਕਿ ਸਾਨੂੰ ਆਦਤ ਪਈ ਹੋਈ ਹੈ, ਪੋਲੀਟੀਕਲ ਅਰਥ ਕਰਦੇ ਹਾਂ ਅਸੀਂ, ਸੱਤ ਦੀ ਬਾਤ ਨਹੀਂ ਕਰਦੇ। ਕਿਉਂ ਸੱਤ ਦੀ ਬਾਤ ਕਰਾਂਗੇ ਸਾਡੀ ਮਾਨਤਾ ਚਲੀ ਜਾਣੀ, ਅਸੀਂ ਅਗਰ ਮਗਰ ਸੋਚਾਂਗੇ ਵੀ ਜੇ ਐਂ ਕਿਹਾ ਤਾਂ ਹੈ ਉਹ ਜੂ, ਐਂ ਕਿਹਾ ਤਾਂ ਹੈ ਉਹ ਜੂ। ਇੱਥੇ ਹੁੰਦਾ ਉਹੀ ਹੈ ਜਿਹੜਾ ਕੁਝ ਬੈਗ ਦੂਜੀ ਕਰਨਾ ਚਾਹੁੰਦੇ ਹਾਂ। ਹੁਣ ਇਹਦਾ ਅਰਥ ਨਹੀਂ ਕੋਈ ਕਰਦਾ। ਕਈ ਥਾਂ ਤੇ ਮਹਾਰਾਜ ਲਿਖਦੇ ਨੇ ਵੀ ਜਿਹੜਾ ਇਸ ਨੂੰ ਉਠਾ ਲਵੇ ਨਾ ਉਹ ਸਾਡਾ ਗੁਰੂ। ਹੁਣ ਨਾਮ ਗੁਰੂ ਗ੍ਰੰਥ ਸਾਹਿਬ 'ਚ ਪਿਆ, ਕਿਉਂਕਿ ਮਹਾਰਾਜ ਨੇ ਕਿਹਾ ਹੋਰ ਤਾਂ ਸਾਡੇ ਕੋਲ ਚੀਜ਼ ਹੈ ਕੋਈ ਨਹੀਂ, ਨਾ ਕੋਈ ਕਰਮ ਕਾਂਡ ਹੈ, ਨਾ ਕੋਈ ਬੰਦਸ਼ ਆਦਮੀ ਦੇ ਉੱਤੇ, ਲੇਕਿਨ ਰਸਤਾ ਹੈਗਾ, ਇੱਕ ਨਾਮ ਵੱਲ ਨੂੰ ਜਾਂਦਾ, ਇੱਕ ਨਰਕਾਂ ਵੱਲ ਨੂੰ ਜਾਂਦਾ, ਜੰਮਣ ਮਰਨ ਦੇ ਚੱਕਰ ਵੱਲ ਨੂੰ ਜਾਂਦਾ। ਦੋਹਾਂ 'ਚੋਂ ਆਦਮੀ ਸੋਚ ਲਵੇ ਵੀ ਮੈਨੂੰ ਕਿਹੜਾ ਚਾਹੀਦਾ। ਇਹੀ ਗੱਲ ਗੁਰੂ ਨਾਨਕ ਸਾਹਿਬ ਦੱਸਣ ਵਾਸਤੇ ਸੰਸਾਰ 'ਚ ਸਰੀਰ ਧਾਰੀ ਹੋ ਕੇ ਗੁਰੂ ਬਣ ਕੇ ਆਏ। ਹੁਣ ਸਾਰੇ ਹੈਰਾਨ ਨੇ ਵੀ ਨਾਮ ਕਿੱਥੇ, ਸਾਨੂੰ ਤਾਂ ਲੱਭਿਆ ਹੀ ਨਹੀਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹਾਂ। ਸਾਡੇ ਪਾਠੀ ਕਹਿੰਦੇ ਅਸੀਂ 1986 ਤੋਂ ਸ਼ੁਰੂ ਕਰੇ ਹੋਏ ਨੇ, ਅੱਜ 11 ਸਾਲ ਹੋ ਗਿਆ, ਸਾਨੂੰ ਤਾਂ ਕਿਤੇ ਨਾਮ ਲੱਭਿਆ ਹੀ ਨਹੀਂ ਇਹਦੇ ਵਿੱਚ। ਸਾਡੇ ਸਿੰਘ ਨੇ ਇਹਨਾਂ ਨੂੰ ਨਹੀਂ ਲੱਭਦਾ, ਕਿਸੇ ਨੂੰ ਵੀ ਨਹੀਂ ਲੱਭਦਾ, ਇੱਕ ਅੱਧੇ ਨੂੰ ਲੱਭਦਾ, ਲੱਖਾਂ ਬੰਦੇ ਟੋਲਣ ਲੱਗਣ। ਇੱਕ ਸਾਖੀ ਮਹਾਰਾਜ ਜੀ ਸੁਣਾਉਂਦੇ ਹੁੰਦੇ ਸੀ, ਇੱਕ ਰਾਜੇ ਨੇ ਕਹਿਤਾ ਵੀ ਮੈਂ, ਮੇਰੇ ਔਲਾਦ ਨਹੀਂ ਹੈ ਪਰ ਮੈਂ ਰਾਜ ਉਹਨੂੰ ਦੇਣਾ ਚਾਹੁੰਦਾ ਜਿਹੜਾ ਮੈਨੂੰ ਸੈਰਗਾਹ ਦੇ ਵਿੱਚ ਟੋਲ ਲਵੇ। ਐਲਾਨ ਕਰਤਾ, ਤਰੀਕ ਬਣਤੀ, ਟਾਈਮ ਬਣਤਾ, 10 ਤੋਂ 4 ਤੱਕ 6 ਤੁਹਾਨੂੰ ਮੈਂ ਦਿੰਦਾ, ਜਿਹੜਾ ਮੈਨੂੰ ਟੋਲ ਲਏਗਾ ਉਹ ਤਖ਼ਤ ਦੇ ਉੱਤੇ ਆ ਕੇ ਬਹਿ ਜਾਏਗਾ, ਆਪਣੀ ਥਾਂ ਮੈਂ ਰਾਜਾ ਬਣਾ ਦਾਂ। ਲੱਖਾਂ ਬੰਦਿਆਂ ਦੇ ਖਿਆਲ ਆਇਆ ਵੀ 26-27 ਮੀਲ ਦੀ ਹੈਗੀ ਇਹ ਸੈਰਗਾਹ, ਉਸਦੀ ਉਹਦੇ 'ਚ ਟੋਲਣਾ। ਉਸਨੇ ਸਭ ਤੋਂ ਪਹਿਲਾਂ ਇੱਕ ਭੁੱਲ ਭੁਲਾਈਆਂ ਬਣਾਈਆਂ ਹੋਇਆ ਸੀ, ਹਰ ਭੁੱਲ ਭੁਲਾਈ ਦੇ ਵਿੱਚ ਜਿਹੜੀ ਚੀਜ਼ ਇੱਕ 'ਚ ਦੇਖ ਲਈ ਉਹ ਦੂਜੀ 'ਚ ਨਹੀਂ ਸੀ, ਦੂਜੀ ਵਾਲੀ ਤੀਜ 'ਚ ਨਹੀਂ ਸੀ, ਚੌਥੀ 'ਚ ਨਹੀਂ ਸੀ। ਹਜ਼ਾਰਾਂ ਹੀ ਭੁੱਲ ਭੁਲਾਈਆਂ ਦੇ ਰੱਖਣੇ ਜੇ ਬਣਾਏ ਹੋਏ ਸੀ, ਕਿਉਂਕਿ ਅਸੀਂ ਤਾਂ ਦੇਖੀਆਂ ਨਹੀਂ ਹੈ। ਲਖਨਊ ਨੇ, ਮੈਂ ਇੱਕ ਵਾਰੀ ਵੜ ਗਿਆ ਉਹਦੇ 'ਚ, ਜਦ ਚੌਥਾ ਕਿੱਸਾ ਲੰਘ ਗਏ ਉਹ ਕਹਿਣ ਲੱਗਿਆ ਸਰਦਾਰ ਜੀ, ਕਹਿੰਦਾ ਮੈਂ ਜਿਹੜੀ ਫੀਸ ਲੈਣੀ ਆ ਉਹ ਮੈਂ ਲੈਣੀ ਨਹੀਂ ਹੈ, ਜੇ ਤਾਂ ਤੁਸੀਂ ਭੁੱਲ ਭੁਲਾਈਆਂ 'ਚੋਂ ਬਾਹਰ ਆ ਗਏ ਫਿਰ ਤਾਂ ਮੈਂ ਕੋਈ ਫੀਸ ਨਹੀਂ ਲੈਣੀ, ਬਾਕੀ ਫ੍ਰੀ ਦਿਖਾਊਂਗਾ, ਜੇ ਤੁਸੀਂ ਨਾ ਨਿਕਲ ਸਕੇ ਫਿਰ ਤੁਹਾਨੂੰ 5 ਦੇਣੇ ਪੈਣਗੇ ਮੈਨੂੰ ਹੋਰ ਵਾਧੂ 5 ਉਹਨਾਂ ਦਿਨਾਂ 500 ਦੇ ਬਰਾਬਰ ਸੀ ਅੱਜ ਦੇ। ਮੈਂ ਠੀਕ ਹੈ, ਉਂਝ ਵੀ ਉਹਨੂੰ 5 ਦੇਣੇ ਸੀ ਦਿਖਾਈ ਦੇ, ਉਹਨੇ ਮੈਨੂੰ ਸਾਰਾ ਦਿਖਾਉਣਾ ਸੀ ਲਖਨਊ ਨੇ, ਉਹ ਮੈਂ ਉਹਦੇ 'ਚ ਪੜ ਗਿਆ। ਜਦ ਉਹ ਮੈਨੂੰ ਲੈ ਗਿਆ 40-50 ਦਿਖਾ ਕੇ, ਜ਼ਿਆਦਾ ਦਿਖਾਤੀਆਂ ਹੋਣੀਆਂ, ਉਹ ਇੱਕ ਪਾਸੇ ਨੂੰ ਹੋ ਕੇ ਆਵਾਜ਼ ਮਾਰੀ, ਕਹਿੰਦਾ ਲੋ ਹੁਣ ਨਿਕਲ ਜਾਓ। ਮੈਂ ਉਹ ਤੋਂ ਪਹਿਲਾਂ ਹੀ ਨਿਕਲਿਆ, ਉਹ ਬਾਅਦ 'ਚ ਆਇਆ, ਉਹ ਹੈਰਾਨ ਹੋ ਗਿਆ ਵੀ ਇਹ ਤਾਂ ਬਾਹਰ ਖੜਾ। ਕਹਿੰਦਾ ਸਰਦਾਰ ਜੀ ਅੱਜ ਤੱਕ ਤਾਂ ਕੋਈ ਨਿਕਲਿਆ ਨਹੀਂ, ਕਹਿੰਦਾ ਬਹੁਤ ਕਲਪਦਾ ਆਵਾਜ਼ਾਂ ਮਾਰਦਾ, ਮੈਨੂੰ ਕਿੱਥੇ ਫਸਾ ਤਾ ਕਟੋ ਇਹਦੇ 'ਚ। ਉਹ ਨਿਕਲ ਨਹੀਂ ਸਕਦਾ। ਮੈਨੂੰ ਕਹਿੰਦਾ ਤੁਸੀਂ ਕਿਉਂ ਕਿਵੇਂ ਨਿਕਲਿਆ? ਮਹਾਂ ਮੈਂ ਤੈਨੂੰ ਸੀਕਰਟ ਕਿਉਂ ਦੱਸਾਂ? ਕਹਿੰਦਾ ਨਹੀਂ ਨਹੀਂ ਮੈਨੂੰ ਦੱਸੋ ਤੂੰ। ਮਹਾਦੇਵ ਜਦ ਮੈਂ ਅੰਦਰ ਵੜਿਆ ਜਦ ਤਾਂ ਕਿਹਾ ਨਹੀਂ ਤੂੰ ਵਾਪਸ ਨਿਕਲ ਕੇ ਦਿਖਾ, ਤੈਂ ਤਾਂ ਮੈਨੂੰ 50-60 ਨਿਕਾ ਕੇ ਹੀ ਕਿਹਾ। ਮੈਂ ਕਿਹਾ ਇਹ ਸੀਗਾ 47 ਦਾ ਜ਼ਮਾਨਾ ਸੀ ਜਦ ਇੱਕ ਦੂਏ ਨੂੰ ਮਾਰੀ ਜਾਂਦੇ ਸੀ। ਮੇਰੇ ਮਨ 'ਚ ਆਇਆ ਵੀ ਇਹ ਮੈਨੂੰ ਭੁੱਲ ਭੁਲਾਈਆਂ ਜੇ ਨਾ ਛੱਡ ਜਾਵੇ। ਮੈਂ ਆਪਣੀ ਜੇਬ 'ਚੋਂ ਪੈਨਸਲ ਕੱਢ ਲਈ, ਐਰੋ ਮਾਰਕ ਲਾਉਂਦਾ ਚਲੇ ਗਿਆ ਹਰ ਭੁੱਲ ਭੁਲਾਈ 'ਤੇ। ਉਹ ਕਿਉਂਕਿ ਮੇਰੇ ਮਾਰ ਲਾਏ ਹੋਏ ਸੀ, ਮੈਨੂੰ ਪਤਾ ਹੀ ਸੀ ਵੀ ਜਿੱਧਰ ਇਹਦੀ ਪੋਛ ਹੈ ਉੱਧਰ ਨੂੰ ਰਾਹ ਜਾਂਦਾ। ਇੱਕ ਮਿਸਾਲ ਦਿੱਤੀ ਹੈ ਮੈਂ, ਇਹ ਸੰਸਾਰ ਨੂੰ ਉਹਦਾ ਜਾਣਦਾ ਸੀਗਾ, ਬਚਾਉਣ ਵੀ ਜਾਣਦਾ ਸੀ, ਕੱਢਣ ਵੀ ਜਾਣਦਾ। ਇਹਦੇ ਜਿਹੜੇ ਆਚਾਰੀਆਂ ਨੇ ਅੱਜ ਦੇ, ਇਹ ਆਪ ਵੀ ਭੁੱਲ ਭੁਲਾਈਆਂ 'ਚ ਫਸੇ ਹੋਏ ਨੇ। ਜਿਹੜਾ ਇਹਨਾਂ ਦੀ ਗੱਲ ਮੰਨਦਾ ਉਹ ਵੀ ਭੁੱਲ ਭੁਲਾਈਆਂ 'ਚ ਫਸ ਜਾਂਦਾ, ਮੁੜ ਕੇ ਦੋਵਾਂ ਦਾ ਹੀ ਸੱਤਿਆਨਾਸ਼ ਹੋ ਜਾਂਦਾ। ਇਸ ਕਰਕੇ ਮਹਾਰਾਜ ਨੇ ਕਿਹਾ ਆਂਦਾ ਆਂਦੀ ਖੂਹੇ ਠੇਲੇ, ਅੰਨੇ ਕਹਿੰਦੇ ਬਣ ਗਏ ਆਗੂ, ਅੰਨੇ ਅੰਨਿਆਂ ਨੂੰ ਇਹਨਾਂ ਕੋਲ ਅੰਨੇ ਜਾਂਦੇ ਨੇ, ਅੰਨਿਆਂ ਨੂੰ ਖੂਹ ਧੱਕਾ ਮਾਰੀ ਜਾਂਦੇ। ਜੇ ਕਿਤੇ ਉਹਨਾਂ ਗਿਰਦੇ ਗਿਰਦੇ ਨੇ ਹੱਥ ਆ ਗਈ ਕੋਈ ਬਾਂਹ ਬੂਹ, ਉਹ ਵੀ ਨਾਲ ਹੀ ਜਾਓ ਦੜਾ ਮੋਲ ਦੋਹਾਂ ਦੀ। ਇਹ ਬਿਲਕੁਲ ਸਹੀ ਬਾਤ ਮਹਾਰਾਜ ਨੇ ਲਿਖੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਪਿਆ, ਉਹ ਸਾਡੇ ਹੱਥ ਨਹੀਂ ਆਉਣਾ। ਹੁਣ ਸਾਰੇ ਹੀ ਸੋਚੋ ਵੀ ਕਿੱਥੇ ਹੋਇਆ, ਸਲੋਕ 12 ਤੋਂ ਬਤੀਜ 'ਚ ਹੋਇਆ ਜਾਂ ਭੋਗ ਦੇ ਸਲੋਕਾਂ 'ਚ ਹੋਇਆ, ਕਿੱਥੇ ਹੋਇਆ? ਉਹ ਮਹਾਰਾਜ ਜੀ ਨੇ ਨਾਮ ਪਹਿਲਾਂ ਹੀ ਰੱਖ ਦਿੱਤਾ, ਪਹਿਲਾਂ ਤੁਰਨ ਵੇਲੇ ਪਹਿਲਾਂ ਨਾਮ ਰੱਖ ਦਿੱਤਾ ਇਹਦੇ 'ਚ। ਉਹਦਾ ਨਾਲ ਉਹਨਾਂ ਨੇ ਸਾਡੀ ਸਮਝ ਵਿੱਚ ਆਉਣ ਵਾਸਤੇ ਉਹਦਾ ਉਹਦੀ ਇੰਡੀਕੇਸ਼ਨ ਵੀ ਦਿੱਤੀ ਵੀ ਨਾਮ ਅਸੀਂ ਕਿਸ ਨੂੰ ਕਹਿੰਦੇ ਹਾਂ। ਚਾਬੀ ਲਾ ਦਿੱਤੀ, ਉਹ ਸਾਨੂੰ ਚਾਬੀ ਲਾਉਣੀ ਨਹੀਂ ਆਉਂਦੀ। ਆ ਨੰਬਰਾਂ ਵਾਲਾ ਤਾਲਾ ਲੱਗਿਆ ਹੋਵੇ ਪਤਾ ਹੀ ਨਹੀਂ ਸਾਨੂੰ ਵੀ ਕਿਹੜਾ ਹੈ। ਗੁਰੂ ਸਾਹਿਬ ਨੇ ਇਹ ਵੀ ਨਹੀਂ ਕਰਿਆ, ਚਾਬੀ ਦੇ ਤਾਂ ਦਿੱਤੀ ਸੰਤਾਂ ਨੂੰ, ਤਾਂ ਦਿੱਤੀ ਵੀ ਇਹ ਨਹੀਂ ਇਹਨੂੰ ਪਤਾ ਲੱਗਣਾ ਚਾਬੀ ਨਾਲ ਵੀ ਖੋਲ ਲਵੇ, ਇਹ ਅਕਲ ਦੇ ਖਾਨੇ 'ਚ ਜਾਊਗਾ, ਅਨੁਭਵ ਦੇ ਖਾਨੇ 'ਚ, ਇਹਨੇ ਜਾਣਾ ਨਹੀਂ ਹੈ। ਇਸ ਕਰਕੇ ਗੁਰੂ ਦੇ ਹੱਥ 'ਚ ਦੇ ਤਾ। ਹੁਣ ਨਾਮ ਹੈਗਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਉਹਦਾ ਬਾਹਰਲਾ ਕੱਪੜਾ, ਇਹਦੀ ਤਹਿ ਦੇ ਵਿੱਚ ਜਿਹੜਾ ਹੈ ਨਾ ਭਾਵ, ਉਹ ਨਾਮ ਹੈ। ਇੱਕ ਨਾਮ ਹੈ, ਇੱਕ ਇਹਦੇ ਓਪੋਜਿਟ ਹਉਮੈ ਹੈ। ਹਉਮੈ ਜਿਹੜੀ ਹੈ ਉਹ ਆਪਾਂ ਸਾਰੇ ਫਸੇ ਹੋਏ, ਉਹਨੂੰ ਤਾਂ ਆਪਾਂ ਸਿਖਾਲਾ ਹੀ ਜਾਣ ਜਾਂਦੇ ਹਾਂ, ਨਾਮ ਨੂੰ ਨਹੀਂ ਜਾਣ ਸਕਦੇ। ਹੁਣ ਮੈਂ ਬੋਲ ਵੀ ਦਿੱਤਾ ਤਾਂ ਵੀ ਨਹੀਂ ਸਾਨੂੰ ਪਤਾ ਲੱਗਦਾ। ਉਹ ਜਿਹੜੀ ਹਉਮੈ ਹੈ, ਜਿੱਥੇ ਜਾ ਕੇ ਨਾ ਜਿਹੜਾ ਬੰਦਾ ਕਹਿੰਦਾ ਮੈਂ ਹਾਂ, ਮੇਰੇ ਕੱਪੜੇ ਨੇ, ਮੇਰਾ ਘਰ ਹੈ, ਮੇਰੇ ਬੱਚੇ ਨੇ, ਮੇਰੇ ਘਰ ਵਾਲੀ ਹੈ, ਮੇਰੇ ਮਿੱਤਰ ਨੇ, ਮੇਰੇ ਦੁਸ਼ਮਣ ਨੇ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਕਾਲਾ, ਮੈਂ ਗੋਰਾ, ਮੈਂ ਹਿੰਦੁਸਤਾਨੀ ਹਾਂ, ਮੈਂ ਪਾਕਿਸਤਾਨੀ ਹਾਂ, ਮੇਰੀ ਜ਼ਮੀਨ ਹੈ, ਮੇਰਾ ਫਾਰਮ ਹੈ, ਮੇਰੀ ਇੰਡਸਟਰੀ ਹੈ, ਪਤਾ ਨਹੀਂ ਨਾ ਥੋੜ੍ਹਾ ਮੇਰਾ ਮੁੱਕੇ ਨਾ ਮੈਂ, ਮੇਰੀ ਮੁੱਕੇ ਨਾ ਮੈਂ ਮੁੱਕਾਂ। ਇਹ ਜਿਹੜਾ ਸੇਟਾ ਗਲ ਖਾਮ ਖਾ ਦਾ ਪਾ ਲਿਆ ਨਾ, ਇਹਨੂੰ ਹਉਮੈ ਕਹਿੰਦੇ ਨੇ। ਹੁਣ ਇਹ ਹਉਮੈ ਨੇ ਕੀ ਕਰਿਆ, ਸਾਨੂੰ ਇੱਕ ਚੱਕਰ 'ਤੇ ਘੁਮਾ ਦਿੱਤਾ, ਜਿਵੇਂ ਘੁਮਾਰ ਦਾ ਚੱਕਰ ਘੁੰਮਦਾ ਹੁੰਦਾ, ਚੱਕ ਐਂ ਘੁਮਾ ਦਿੱਤਾ। ਉਹਦੇ 'ਚ ਕੀ ਹੁੰਦਾ, ਅਸੀਂ ਜੰਮੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਜੰਮੀ ਜਾਂਦੇ ਹਾਂ, ਮਰੀ ਜਾਂਦੇ ਹਾਂ। ਕਦੇ ਅਮੀਰ ਹੋਵੇ, ਕਦੇ ਗਰੀਬ ਹੋਵੇ, ਕਦੇ ਪਸ਼ੂ ਹੋਵੇ, ਕਦੇ ਤੁਹਾਨੂੰ ਹਜ਼ਾਰਾਂ ਹੀ ਸਾਖੀਆਂ ਮੈਂ ਸੁਣਾਉਂਦਾ ਰਹਿੰਦਾ ਵੀ ਕਦੇ ਸ਼ੇਰ ਬਣਿਆ ਹੋਇਆ ਜੈਦਰਥ ਗੁਰੂ ਸਾਹਿਬ ਨੇ ਕੱਢਿਆ, ਕਦੇ ਕੌਮ ਦੇ ਬੱਚੇ ਭਾਈ ਧਰਮ ਸਿੰਘ ਭਰਮ ਸਿੰਘ ਦੇ ਰਾਹੀਂ ਗੁਰੂ ਮਹਾਰਾਜ ਨੇ ਇੱਕ ਕੌਮ ਰਵਾਇਆ, ਕਹਿੰਦੇ ਆਪਣਾ ਸਿੱਖ ਹੈ। ਕਿਤੇ ਮਹਾਰਾਜ ਨੇ ਬਾਣ ਮਾਰ ਕੇ ਇੱਕ ਘੋਗੜ ਵਰਗਾ ਗੰਦਾ ਜਾਨਵਰ, ਸਵਾ ਤੋਲਾ ਸੋਨਾ ਹੁੰਦਾ ਮਹਾਰਾਜ ਦੇ ਲੱਗਿਆ ਹੋਇਆ ਮੁਖੀ 'ਤੇ, ਉਹਦੇ ਵਾਸਤੇ ਗਵਾਇਆ, ਘੋਗੜ ਮਾਰਿਆ। ਉਹ ਦਾਨ ਸਿੰਘ ਵਗੈਰਾ ਨੂੰ ਸਮਝ 'ਚ ਨਹੀਂ ਆਉਂਦੀ, ਕਹਿੰਦੇ ਸੱਚੇ ਪਾਤਸ਼ਾਹ ਕੀ ਕਰ ਲਿਆ, ਸੋਨਾ ਹੀ ਖਰਾਬ ਕਰ ਲਿਆ, ਘੋਗੜ ਹੈ ਘੋਗੜ। ਉਹ ਕਹਿੰਦੇ ਸਾਨੂੰ ਵੀ ਪਤਾ ਇਹ ਘੋਗੜ ਹੈ। ਇਹ ਕਹਿੰਦੇ ਕਿਉਂ ਮਾਰਿਆ, ਕਹਿੰਦੇ 100 ਜਨਮ ਪਹਿਲਾਂ ਸਾਡਾ ਸਿੱਖ ਹੁੰਦਾ ਸੀ, ਹੁਣ ਇਹਦਾ ਹੋ ਜਾਵੇ। ਗੁਰੂ ਸਾਹਿਬ ਤਾਂ 100 ਜਨਮ ਪਹਿਲਾਂ ਹੈ ਹੀ ਨਹੀਂ ਸੀ, ਸਿੱਖ ਕਿਹਦਾ ਸੀ, ਸਿੱਖ ਸੀਗਾ ਗੁਰੂ ਦਾ। ਗੁਰੂ ਜੋਤ ਹੁੰਦੀ ਹੈ ਇੱਕੋ ਹੀ, ਗੁਰੂ ਜੋਤ ਹੁੰਦੀ ਕੀ ਹੈ ਇੱਕੋ ਹੀ, ਉਹ ਵਾਹਿਗੁਰੂ ਨੇ ਕਹਿੰਦੇ। ਉਸ ਵੇਲੇ ਇੱਕ ਲੜਕੀ ਦੇ ਉੱਤੇ ਇਹਦੀ ਬੁਰੀ ਨਿਗਾਹ ਆ ਗਈ ਸੀ ਸਤਸੰਗ 'ਚ ਬੈਠੇ ਦੀ। ਰਾਜਾ ਸੀਗਾ, ਲੜਕੀ ਨੂੰ ਮੰਗਾ ਲਿਆ ਘਰ, ਆਪਣੀ ਮਨ ਇੱਛਾ ਜ਼ਾਹਰ ਕਰੀ, ਨਾਲ ਕਿਹਾ ਜੇ ਤੂੰ ਮੇਰਾ ਕਹਿਣਾ ਨਾ ਮੰਨਿਆ ਤੇਰੇ ਮਾਂ ਬਾਪ ਸਭ ਨੂੰ ਮਰਵਾ ਦੂੰ। ਉਹ ਕਹਿੰਦੀ ਹੁਣ ਤਾਂ ਮੈਂ ਤਿਆਰ ਨਹੀਂ ਹੋ ਗਿਆ ਜੀ, ਮੈਂ ਕੱਲ੍ਹ ਨੂੰ ਆਉਂਗੀ, ਵਿਸ਼ਵਾਸ ਰੱਖ ਸਿੱਖ ਵਾਲਾ ਵਚਨ ਦਿੰਦੀ ਹਾਂ। ਉਹ ਵਚਨ ਦੇ ਤਾਂ ਤੇਜ਼ ਜ਼ਹਿਰ ਨਾਲ ਲੈ ਗਈ, ਕਹਿੰਦੀ ਆ ਗਈ ਨਾ ਮੈਂ, ਕਹਿੰਦਾ ਹਾਂ, ਕਹਿੰਦਾ ਲੈ ਮੇਰੇ ਸਰੀਰ ਦੀ ਵਾਸ਼ਨਾ ਤੈਨੂੰ, ਕਹਿੰਦੇ ਹਾਂ, ਮੈਂ ਕਹਿੰਦਾ ਮੈਂ ਤੇਰੇ ਸਰੀਰ ਸਦਾ ਵਾਸਤੇ ਤੈਨੂੰ ਹੀ ਦੇ ਦਿੰਦੀ। ਮੂੰਹ 'ਚ ਪਾਈ ਜ਼ਹਿਰ, ਖਤਮ ਹੋ ਗਈ ਜਾਣ ਦੀ ਜਾਂਦੀ। ਕਹਿੰਦੀ ਉਹ ਘੋਗੜਾ ਤੂੰ ਗੰਦ ਮੰਦ ਚੱਖਣ ਵਾਲਾ ਰਿਹਾ ਸੰਗਤ ਚਾ ਕੇ। ਕਹਿੰਦੇ ਉਹ ਬੀਬੀ ਦਾ ਦਿੱਤਾ ਹੋਇਆ ਸਰਾਫ ਇਹ 100 ਜਨਮ ਘੋਗੜ ਦਾ ਇਹਨੂੰ ਹੋ ਚੁੱਕਿਆ। ਇਹ ਹੁੰਦਾ ਕੀ ਹੈ, ਇਹ ਸਾਰਾ ਖੇਲ ਹਉਮੈ ਦਾ ਜਿਹਦੇ 'ਚ ਅਸੀਂ ਫਸੇ ਹੋਏ ਹਾਂ। ਇਹ ਮਹਾਰਾਜ ਕਹਿੰਦੇ ਨੇ
ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ
ਫਿਰ ਚੁਣੀ ਪਾਏ ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ ਜਨਮ ਮਰਨ ਉਸੀ ਕੋ ਹੈ ਰੇ। ਉਹ ਆਵਾਜ਼ ਹੈ ਇੱਕ ਪਾਸੇ ਤਾਂ ਇਹ ਮਹਾਰਾਜ ਨੇ ਦੱਸਤਾ, ਇਹਦੇ ਵਿੱਚ ਕੋਈ ਵੀ ਨਹੀਂ ਬਚਿਆ ਹੋਇਆ, ਨਾ ਕੋਈ ਸਾਧ ਸੰਤ ਜਿਹੜੇ ਤਾਂ ਹੈਗੇ ਗਿਆਨਵਾਨ, ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਤਾਂ ਮੈਂ ਚਰਨਾਂ 'ਤੇ ਮਸਤਕ ਨਵਾਉਣਾ। ਇੱਕ ਐਵੇਂ ਹੀ ਬਣੇ ਫਿਰਦੇ, ਤੁਸੀਂ ਲੋਕ ਮਾਨਤਾ ਕਰਦੇ ਹੋ, ਬਾਜਿਆਂ ਦੇ ਪੈਸੇ ਚੜ੍ਹਾਉਣ ਲੱਗ ਜਾਂਦੇ ਹੋ, ਘਰਾਂ 'ਚ ਲੈ ਜਾਂਦੇ ਹੋ, ਕੀਮਤੀ ਤੇ ਕੀਮਤੀ ਵਸਤਰ ਦੀ ਭੇਟਾ ਕਰਦੇ ਹੋ, ਮੁੱਕਦਾ ਹੀ ਨਹੀਂ ਉਹ ਤੇ। ਜਿਹੜਾ ਬਿਲਕੁਲ ਅਣਜਾਣ ਹੁੰਦਾ, ਉਹ ਇਸ ਰਸਤੇ ਹੀ ਪੈਂਦਾ ਜਿਹਨੂੰ ਨਾ ਨੌਕਰੀ ਮਿਲੇ, ਨਾ ਪੜ੍ਹ ਸਕੇ, ਨਾ ਘਰਦਿਆਂ ਦੇ ਕੰਮ ਕਰੇ, ਉਹਨੂੰ ਕਹਿੰਦੇ ਜਾ ਡੇਰੇ ਚਲੇ ਜਾ, ਇੱਥੇ ਆ ਕੇ ਚੋਲਾ ਪਾਇਆ ਸੰਤ, ਨਾ ਕੋਈ ਡਿਗਰੀ ਲੈਣੀ ਹੈ, ਨਾ ਕਿਤੇ ਪਾਸ ਹੋਣਾ, ਬਸ ਇੰਨਾ ਕਹਿ ਵੀ ਚਾਰ ਪੰਜ ਸੁਰਾਂ ਦੇ ਉੱਤੇ ਉਂਗਲੀਆਂ ਘੁਮਾਉਣ ਲੱਗ ਜਾਵੇ, ਵਧੀਆ ਬਣ ਜਾਂਦਾ। ਬਾਕੀ ਆ ਟ੍ਰੇਨਿੰਗ ਦੀ ਲੋੜ ਹੀ ਨਹੀਂ, ਟੇਪਾਂ ਮਿਲਦੀਆਂ ਨੇ, ਆਪਣੇ ਕਮਰੇ 'ਚ ਬੈਠ ਕੇ ਹੌਲੀ 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 ਟੇਪਾਂ ਯਾਦ ਕਰ ਲੈ, ਚੋਰੀ ਕਰ ਲੈ ਦੂਸਰੇ ਦੇ ਉਪਦੇਸ਼, ਨਾਲੇ ਵਧੀਆ ਲੱਗਣਗੇ, ਨਾਲੇ ਮਾਵਾ ਹੋਏ। ਇਹ ਧੋਖਾ ਚੱਲ ਰਿਹਾ ਸੰਸਾਰ 'ਚ। ਹੁਣ ਉਹਨਾਂ ਨੂੰ ਅਸੀਂ ਕਿਵੇਂ ਕਹਿ ਦਈਏ ਵੀ ਹਮੇ ਤੋਂ ਲੰਘ, ਹਮੇ ਤੋਂ ਬਹੁਤ ਦੂਰ ਤੱਕ ਜਾਂਦਾ। ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਵਿਸ਼ੇਸ਼ ਨੂੰ ਪੁੱਛਿਆ, ਕੱਲ੍ਹ ਮੈਂ ਉੱਥੇ ਗੱਲ ਕਰ ਰਿਹਾ ਸੀ, ਇਹ ਉਹ ਸਾਰੇ ਪੜ੍ਹੇ ਲਿਖੇ ਬੰਦੇ ਉਹ ਕਮਰੇ 'ਚ ਆ ਗਏ ਮੇਰੇ, ਡਾਕਟਰ ਸੀ, ਮੈਨੂੰ ਦੱਸਿਆ ਵੀ ਉਹ ਐਸ ਪੀ ਵੀ ਬੈਠਾ ਸੀ ਉੱਥੇ, ਪ੍ਰਿੰਸ ਡੀ ਸੀ ਵੀ ਸੀ, ਵੱਡੇ ਡਾਕਟਰ ਸੀਗੇ ਵਰਲਡ ਫੇਮ ਦੇ, ਬਾਹਰੋਂ ਆਏ ਹੋਏ। ਉੱਥੇ ਗੱਲ ਚੱਲ ਪਈ ਸਹਿਜ ਨਾਲ, ਉਹ ਐਂ ਜਾਣ ਕੇ ਨਹੀਂ ਚਲਾਈ, ਉਹ ਬੜੇ ਧਿਆਨ ਦੇ ਨਾਲ ਸੁਣਦੇ ਰਹੇ। ਉੱਥੇ ਮੈਂ ਕਿਹਾ ਵੀ ਜਿਹੜੇ ਮਹਾਤਮਾ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਰਾਗ ਦੁਆਇਸ਼ ਹੁੰਦੀ ਆ, ਮਰਦੀ ਨਹੀਂ ਹੈ। ਸਾਰੇ ਹੈਰਾਨ ਹੋ ਗਏ ਬਈ ਮਹਾਤਮਾ ਦਾ ਰਾਗ ਤੇ ਦੁਆਇਸ਼ ਤੋਂ ਉੱਤੇ ਲੰਘ ਜਾਂਦਾ, ਫਿਰ ਉਹਨਾਂ ਵਿੱਚ ਕਿਵੇਂ ਹੁੰਦੀ ਆ? ਮੈਂ ਕਿਹਾ ਸ਼੍ਰੀ ਰਾਮਚੰਦਰ ਜੀ ਨੇ ਵਸ਼ਿਸ਼ਠ ਜੀ ਨੂੰ ਪੁੱਛਿਆ, ਹੇ ਗੁਰੂ ਦੇਵ, ਇਹ ਜਿਹੜਾ ਤੁਸੀਂ ਰਾਗ ਤੇ ਦੁਆਇਸ਼ ਦੀ ਬਾਤ ਕਰੀਏ ਤਾਂ ਬਹੁਤ ਮੁਸ਼ਕਿਲ ਹੈ, ਮਹਾਤਮਾ 'ਚ ਤਾਂ ਇਹ ਹੋਣੀ ਨਹੀਂ। ਵਸ਼ਿਸ਼ਠ ਜੀ ਕਹਿਣ ਲੱਗੇ, ਹੇ ਰਾਮ ਜੀ, ਮਹਾਤਮਾ ਤਾਂ ਹੁੰਦੀ ਤਾਂ ਹੈ ਨਹੀਂ, ਪਰ ਉਹਨਾਂ ਨੂੰ ਧੱਕਾ ਜ਼ਰੂਰ ਲੱਗਦਾ, ਸੈਕਿੰਡ ਦੋ ਸੈਕਿੰਡ ਵਾਸਤੇ ਆ ਜਾਂਦੀ ਹੈ। ਕਹਿੰਦੇ ਉਹਨਾਂ 'ਚ ਕਿਵੇਂ ਆ ਜਾਂਦੀ? ਉਹ ਪੂਰਨ ਗਿਆਨਵਾਨ ਨੇ, ਉਹ ਕਹਿੰਦੇ ਜੋ ਵੀ ਪਦਾਰਥ ਹੈ, ਚਾਹੇ ਪੈਸਾ ਹੈ, ਚਾਹੇ ਦੋ ਫਲ ਨੇ, ਉਹ ਹਰ ਪਦਾਰਥ ਦੇ ਵਿੱਚ ਰਾਗ ਤੇ ਦੁਆਇਸ਼ ਹੈ। ਗਲਿਆ ਹੋਇਆ ਕੇਲਾ ਰੱਖ ਦਿਉ, ਦੁਆਇਸ਼ ਪੈਦਾ ਹੋ ਜਾਏਗੀ ਵੀ ਆਹ ਗਲੇ ਹੋਏ ਕੇਲੇ ਮੇਰੇ ਕੋਲ ਲਿਆ ਕੇ ਰੱਖ ਤੇ ਮੈਂ ਹੱਥ ਲਾਉਂ, ਮੇਰੇ ਹੱਥ ਖਰਾਬ ਹੋ ਜਾਣਗੇ, ਬੜਾ ਮਾੜਾ ਕੰਮ ਕਰਿਆ ਇਹਨੇ, ਦੇਖਿਆ ਨਹੀਂ ਹੈ ਵੀ ਸੰਗਤ ਨੂੰ ਗਲੇ ਹੋਏ ਕੇਲੇ ਖਾ ਕੇ ਖਿਲਾ ਕੇ ਬਿਮਾਰੀ ਆ ਜਾਏਗੀ? ਇਹਨਾਂ ਛੋਟੇ ਛੋਟੇ ਜਿਰਮ ਹੁੰਦੇ ਨੇ ਤਾਂ ਹੀ ਇਹ ਗਲੇ ਨੇ। ਦੂਸਰਾ, ਉੱਤੇ ਕਾਰਬੋਹਾਈਡਰੇਟ ਇੰਨੀ ਜ਼ਹਿਰੀਲੀ ਚੀਜ਼ ਆ ਉੱਤੇ ਪਾਉਂਦੇ ਨੇ, ਉਹ ਸਕਿਨ ਗਾਲ ਦਿੰਦੀ ਆ, ਕੇਲਿਆਂ ਦੀ, ਅੰਬਾਂ ਦੀ, ਇਹਦੀ, ਸੇਵਾਂ ਦੀ, ਕੋਈ ਫਲ ਨਹੀਂ ਰਹਿਣ ਦਿੰਦੀ। ਕਹਿੰਦੇ ਪੱਕ ਗਿਆ, ਪੱਕਦਾ ਨਹੀਂ ਹੈ, ਉਹਦੀ ਸਕਿਨ ਗਲ ਜਾਂਦੀ ਹੈ, ਉਹਦਾ ਟੇਸਟ ਵੀ ਜਾਂਦਾ, ਉਹਦੇ ਅੰਦਰ ਇੱਕਦਮ ਆ ਜਾਂਦੀ ਹੈ, ਦੋ ਦਿਨ ਰੱਖ ਲਓ ਸਭ ਗਲ ਜੂਗਾ, ਬਦਬੂ ਮਾਰੋ ਕੀੜੇ ਪੈ ਜਾਣਗੇ। ਇਸ ਤਰ੍ਹਾਂ ਦੇ ਨਾਲ ਕਹਿੰਦੇ ਜੇ ਵਧੀਆ ਚੀਜ਼ ਰੱਖ ਦਿਉ ਉਹ ਪਿਆਰੀ ਲੱਗਦੀ ਹੈ, ਪਿਆਰੀ ਲੱਗਣ ਵਾਲੀ ਚੀਜ਼ ਨਾਲ ਲਗਾਓ ਹੋਣਾ ਰਾਗ ਕਹਾਉਂਦਾ। ਅੱਖਾਂ ਨੂੰ ਅਤੇ ਆਪਣੇ ਮਨ ਨੂੰ ਨਾ ਚੰਗੀ ਲੱਗਣ ਵਾਲੀ ਚੀਜ਼, ਬੰਦਾ, ਹੋਰ ਕੋਈ ਤਾਲਕ, ਉਹਨੂੰ ਕਹਿੰਦੇ ਨੇ ਦੁਆਇਸ਼ ਪੈਦਾ ਹੋ ਜਾਂਦੀ। ਉਹ ਕਹਿੰਦੇ ਰਾਮ ਜੀ, ਸੰਤਾਂ ਦੇ ਅੰਦਰ ਤਾਂ ਰਾਗ ਦੁਆਇਸ਼ ਨਹੀਂ ਹੁੰਦੀ, ਉਹ ਤਾਂ ਲੰਘ ਚੁੱਕੇ ਹੁੰਦੇ ਨੇ, ਪਰ ਅੰਸ ਮਾਤਰ ਆ ਜਾਂਦੀ ਹੈ। ਅੰਸ ਮਾਤਰ ਜਿਹੜੇ ਪਦਾਰਥ ਨੇ ਉਹ ਲੈ ਆਉਂਦੇ। ਬਹੁਤ ਵਧੀਆ, ਕਿਸੇ ਨੇ ਮਹਾਂਪੁਰਸ਼ਾਂ ਦੀ ਸੇਵਾ ਕਰਤੀ, ਉਹਦੀ ਭਾਵਨਾ ਦੇ ਵਿੱਚ ਪੈਂਦੀ ਸਾਰ ਰਾਗ ਆ ਜਾਏਗਾ। ਕਿਸੇ ਨੇ ਨਿਰਾਦਰ ਕਰਤਾ, ਦੁਆਇਸ਼ ਪੈਦਾ ਹੋ ਜਾਏਗੀ। ਪਰ ਕਹਿੰਦੇ ਫਰਕ ਇਹ ਹੈ ਵੀ ਮਹਾਤਮਾ ਪਾਣੀ 'ਤੇ ਲੀਕ ਕੱਢੀਏ ਜਿਵੇਂ ਜਦੇ ਮਿਟ ਜਾਂਦੀ ਹੈ, ਉਹਦੇ ਮਨ ਦੇ ਵਿੱਚ ਰਾਗ ਅਤੇ ਦੁਆਇਸ਼ ਨਹੀਂ ਰਿਹਾ ਕਰਦੀ। ਆ ਯਾਰ ਹਮੇ ਦਾ ਇਹਨੂੰ ਮਿਟਾਉਣਾ ਸਭ ਤੋਂ ਜ਼ਿਆਦਾ ਔਖਾ, ਜੇ ਦੋਵੇਂ ਨੇ ਸਵਾਲ ਜ਼ਿੰਦਗੀ ਦੇ, ਇੱਕ ਫੇਰ ਕਰਨ ਵਾਲਾ, ਇੱਕ ਪਾਸ ਕਰਨ ਵਾਲਾ। ਜੇ ਤਾਂ ਨਾਮ ਦੀ ਪਛਾਣ ਆ ਗਈ ਤਾਂ ਪਾਸ, ਕਿਉਂਕਿ ਪਛਾਣ ਆਉਣੀ ਹੈ ਤਾਂ ਜਦ ਨਾਮ ਨੇ ਮਨ ਵਿੱਚ ਵੱਸ ਜਾਣਾ, ਹਿਰਦੇ 'ਚ ਵੱਸ ਜਾਣਾ, ਉਸ ਵੇਲੇ ਜਾ ਖੁੱਲ੍ਹ ਜਾਣੀ ਹੈ, ਚਾਨਣਾ ਹੋ ਜਾਣਾ, ਅਤੇ ਉਹਦਾ ਹੈਗਾ ਉਹਨੇ ਭੁਲਾਉਣਾ ਹੀ ਭੁਲਾਉਣਾ, ਉਹਦਾ ਕੰਮੇ ਭੁਲਾਉਣਾ। ਇਹ ਨਮਾਇਆ ਜਗਦੀਸ਼ ਗਸਾਈਂ ਤੋਰੇ ਚੰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੇ, ਜਨ ਕੋ ਜਨ ਕਹਿਆ ਕਰੇ। ਹੁਣ ਗੁਰੂ ਨਾਨਕ ਸਾਹਿਬ ਨਾਮ ਲੈ ਕੇ ਆਏ, ਸਾਰੀ ਦੁਨੀਆ ਇਹ ਕਹਿੰਦੀ ਹੈ, ਲਿਖਿਆ ਹੋਇਆ ਵੀ ਨਾਨਕ ਇਹ ਕਰ ਕੇਵਲ ਨਾਮ ਉਹਨਾਂ ਨੇ ਗੁਪਤ ਨਹੀਂ ਰੱਖਿਆ। ਇੱਕ ਤਾਂ ਨਾਮ ਹੈ ਨਾ ਰਾਮ, ਅੱਲਾ, ਵਾਹਿਗੁਰੂ, ਗੋਬਿੰਦ, ਹਰੀ, ਗੋਡ, ਕੋਈ ਨਾਮ ਰੱਖ ਲਓ, ਗੋਬਿੰਦ, ਨਰਾਇਣ, ਇੱਕ ਉਹ ਨਾਮ ਇਸ਼ਾਰਾ ਕਰਦਾ ਹੈ ਵੀ ਜਿਹੜਾ ਹੈ ਨਾ ਵਰਿਆਮ ਸਿੰਘ ਨਾਂ ਦਾ ਹੋ ਗਿਆ ਨਾ, ਉਹਨੇ ਇਸ਼ਾਰਾ ਕਰਤਾ ਵੀ ਇਹ ਗਿਆ ਉਹ। ਇਹ ਚੀਜ਼ਾਂ ਇਸ਼ਾਰਾ ਕਰਦੀਆਂ ਨੇ ਵੀ ਨਾਮ ਕੀ ਆ। ਦੂਸਰਾ ਇਹ ਹੈ ਕਿ ਇਕੱਲਾ ਇਸ਼ਾਰਾ ਨਹੀਂ ਕਰਦੀਆਂ, ਇਹ ਜਿਵੇਂ ਉਂਗਲੀ ਫੜ ਕੇ ਜਵਾਕ ਦੀ ਪਹੁੰਚਾ ਦੇਵੇ ਵੀ ਆਹ ਹੈ ਜਿੱਥੇ ਤੈਂ ਜਾਣਾ ਕਾਕਾ, ਤੂੰ ਭੁੱਲਿਆ ਫਿਰਦਾ। ਇਹਨਾਂ ਸ਼ਬਦਾਂ ਦੇ ਵਿੱਚ ਸੱਤਿਆ ਭਾਤੀ ਵਾਹਿਗੁਰੂ ਨੇ ਵੀ ਆਪਣੇ ਪੌੜੀਆਂ ਬਣਾ ਦਿੱਤੀਆਂ ਹੈ, ਸਮਝ ਲਓ ਇਹ ਤਰ੍ਹਾਂ ਪਥ ਪਵੜੀ ਹੈ ਚੜ੍ਹਿਆ ਹੋਇਆ ਹੈ ਈਸ਼। ਜਿਹੜਾ ਚੜ੍ਹ ਜਾਵੇ ਉਹ ਇੱਕ ਈਸ਼ ਹੋ ਜਾਂਦਾ, ਵਾਹਿਗੁਰੂ ਬਣ ਜਾਂਦਾ। ਹੁਣ ਪੌੜੀਆਂ ਆ ਗਈ ਨੇ ਜਿਹੜੀ ਆਪਾਂ ਹੁਣ ਥੋੜ੍ਹੀ ਜਿਹੀ ਦੇਰ ਪੰਜ ਇੱਕ ਅੱਧੀ ਪੌੜੀ ਚੜ੍ਹਨ ਦਾ ਯਤਨ ਕਰਿਆ ਸੀ, ਇਹਦੇ ਨਾਲ ਚੜ੍ਹ ਹੁੰਦਾ। ਇਹ ਜਾ ਕੇ ਪੌੜੀਆਂ ਦਰਵਾਜ਼ਾ ਕਿੱਥੇ ਖੋਲਦੀਆਂ? ਜਿੱਥੇ ਨਾਮ ਹੈ। ਜਿਹੜਾ ਨਾਮ ਹੈ ਉਹਨੂੰ ਮਹਾਰਾਜ ਨੇ ਥੋੜ੍ਹਾ ਡਿਸਕਲੋਜ ਕਰ ਦਿੱਤਾ, ਆਦ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਉਸੇ ਵੀ ਸੱਚ। ਇੱਥੇ ਵਾਹਿਗੁਰੂ ਦੇ ਬਗੈਰ ਹੋਰ ਨਾ ਕੋਈ ਹੋਇਆ, ਨਾ ਕੋਈ ਹੋਣਾ, ਨਾ ਕੋਈ ਹੁਣ ਹੈਗਾ, ਨਾ ਕੋਈ ਪਹਿਲਾਂ। ਇਹ ਵਾਹਿਗੁਰੂ ਜੀ ਨੇ ਆਪਣੀ ਖੇਲ ਕੀਤੀ, ਅਸੀਂ ਉਹਨੂੰ ਕਹਿ ਨਹੀਂ ਸਕਦੇ ਵੀ ਤੂੰ ਕਿਉਂ ਖੇਡਣ ਲੱਗਿਆ, ਉਹ ਤਾਂ ਨਹੀਂ ਕਹਿ ਸਕਦੇ ਵੀ ਉਹ ਵਾਹਿਗੁਰੂ ਬਾਹਰ ਕੋਈ ਚੀਜ਼ ਨਹੀਂ, ਉਹ ਆਪ ਹੀ ਹੈ ਸਭ ਕੁਛ, ਆਪ ਹੀ ਆਪਣਾ ਰੂਪ ਬਣਾ ਲਿਆ ਕਿਸੇ ਨੇ, ਮੈਂ ਬਣਾ ਲਿਆ, ਮੈਂ ਇੱਥੇ ਮੇਰੇ ਜੇ ਸ਼ਕਤੀ ਹੋਵੇ ਹਿਪਨੋਟਾਈਜ ਕਰਨ ਦੀ, ਮੈਂ ਤੁਹਾਨੂੰ ਇੱਥੇ ਬਾਗ ਦਿਖਾਉਣ ਲੱਗ ਜਾਂ, ਦਰਖਤ ਦਿਖਾਉਣ ਲੱਗ ਜਾਂ, ਪਾਣੀ ਦਿਖਾਉਣ ਲੱਗ ਜਾਂ, ਵੱਡੇ ਵੱਡੇ ਪਹਾੜ ਆ ਜਾਣ, ਕਿਉਂਕਿ ਹਿਪਨੋਟਾਈਜ ਕਰਿਆ ਹੋਇਆ ਮੇਰੇ ਮਨ 'ਚ ਜਿਹੜੀ ਗੱਲ ਆਉਣੀ ਆ ਤੁਹਾਨੂੰ ਦੇਖਣੀ ਉਹ ਦੇਖਣੀ ਆ। ਹੁਣ ਮੈਂ ਤਾਂ ਨਹੀਂ ਨਾ ਕਹਿ ਸਕਦਾ ਵੀ ਮੈਂ ਕਿਉਂ ਖੇਡਦਾ, ਉਹ ਜਿਹੜਾ ਮੈਂ ਹਿਪਨੋਟਾਈਜ ਕਰ ਰਿਹਾ ਉਹਦੇ ਜੀਵ ਜੂਵ ਤੁਰੇ ਫਿਰਦੇ ਨੇ, ਉਹ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਮੈਨੂੰ ਜਾਣਦੇ ਨਹੀਂ ਹੈ। ਸੋ ਇਹ ਜਿਹੜਾ ਮਹਾਰਾਜ ਨੇ ਕਹਿਤਾ ਨਾ, ਆ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਵਾਹਿਗੁਰੂ ਆਪ ਇਹ ਆਪਣੀ ਮੌਜ ਦੇ ਵਿੱਚ ਖੇਲ ਰਿਹਾ। ਪਾਰ ਬ੍ਰਹਮ ਕੇ ਸਗਲੇ ਠਾਉ, ਜਿੱਤ ਜਿੱਤ ਘਰ ਰੱਖੇ ਤੈਸਾ ਤੇਰੇ ਨਾਲ। ਕੁੱਤੇ ਦੇ ਘਰ 'ਚ ਜੋਤ ਰੱਖਤੀ ਉਹ ਕੁੱਤਾ ਹੈ, ਸ਼ੇਰ ਦੇ ਘਰ 'ਚ ਜੋਤ ਰੱਖਤੀ ਸ਼ੇਰ ਦੇ ਸਰੀਰ 'ਚ ਉਹ ਸ਼ੇਰ ਹੈ, ਆਦਮੀ ਦੇ ਸਰੀਰ ਜੋਤ ਰੱਖਦੀ ਆਦਮੀ ਹੈ, ਜੇ ਜੇ ਸਰੀਰ ਰੱਖਦਾ ਉਹਦਾ ਨਾਂ ਪੈ ਜਾਂਦਾ, ਆਪੇ ਕਰਨ ਕਰਾਵਣ ਜੋਗ, ਨਾ ਉਹਨੂੰ ਕਿਸੇ ਦੀ ਸਲਾਹ ਦੀ ਲੋੜ ਹੈ, ਆਪੇ ਹੀ ਕਰਦਾ, ਆਪੇ ਹੀ ਕਰਨ ਦੀ ਸ਼ਕਤੀ ਰੱਖਦਾ, ਜੋਤ ਇਸ ਭਾਵ ਹੈ ਸੋਈ ਹੋ। ਹੁਣ ਇਹਦੇ 'ਚ ਮਹਾਰਾਜ ਨੇ ਟੋਟਲੀ ਰਿਜੈਕਟ ਕਰ ਦਿੱਤਾ ਵੀ ਸਾਡੀ ਪਾਈ ਹੋਈ ਚੀਜ਼ ਨਹੀਂ ਹੋਣੀ, ਇਹ ਜਿਹੜੀ ਵਾਹਿਗੁਰੂ ਨੂੰ ਪਾਉਂਦੀ ਹੈ ਉਹੀ ਹੋਣੀ ਹੈ। ਜੋ ਤਿਸ ਭਾਵ ਹੈ ਸਾਰੀ ਭਲੀ ਪਾਉਂਦਾ ਉਹਨੂੰ ਉਹੀ ਕਾਰ ਭਲੀ ਹੈ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਲੈ। ਹੁਣ ਉਹ ਖੇਡ ਖੇਡਦਾ, ਉਹ ਮਹਾਰਾਜ ਨੇ ਉਹ ਓਪਨ ਕਰ ਦਿੱਤਾ, ਪਹਿਲਾਂ ਹੀ ਕਰਦਾ, ਸਭ ਤੋਂ ਪਹਿਲੀ ਬਾਤ ਹੈ ਸਰੂਪ ਇਹ ਕਿਉਂ ਕਰਦਾ ਦੇਤਾ, ਨਾਲ ਕੰਡੀਸ਼ਨ ਲਾ ਤੀ ਵੀ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਬਿਨਾਂ ਨਹੀਂ ਇਹਦਾ ਅਨੁਭਵ ਹੋਣਾ, ਨਾਲ ਮਹਾਰਾਜ ਨੇ ਰੱਖ ਲਿਆ ਵੀ ਆਹੀ ਜਿਹਨੂੰ ਕਹਿੰਦੇ ਨਾ ਅਸੀਂ ਏਕਿਓ ਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਨ ਗੁਰ ਪ੍ਰਸਾਦ। ਇਹ ਆਦ ਵਿੱਚ ਵੀ ਸੱਚ, ਜੁਗਾਦ 'ਚ ਵੀ ਸੱਚ, ਹੁਣ ਵੀ ਸੱਚ, ਜਦ ਕੁਛ ਨਹੀਂ ਹੋਏਗਾ ਫਿਰ ਵੀ ਸੱਚ। ਇਹਦਾ ਪੂਰਨ ਰੂਪ ਦੇ ਵਿੱਚ ਅਨੁਭਵ ਵਿੱਚ ਪ੍ਰਕਾਸ਼ ਹੋ ਜਾਣਾ, ਅਤੇ ਜਿਹੜੀ ਮੈਂ ਹੈ ਨਾ, ਮੈਂ ਵਰਿਆਮ ਸਿੰਘ, ਇਹ ਟੋਟਲੀ ਵੈਨਿਸ਼ ਹੋ ਜਾਣੀ, ਇਹਦਾ ਵਜੂਦ ਤੱਕ ਨਾ ਰਹਿਣਾ। ਇਹ ਜਿਹੜਾ ਬਾਕੀ ਬਚਿਆ ਨੇ ਇਹਨੂੰ ਨਾਮ ਕਹਿੰਦੇ ਨੇ। ਹੁਣ ਇਹਦੇ ਇਹ ਮਹਾਰਾਜ ਨੇ ਡਿਸਕਲੋਜ਼ ਕਰਤਾ ਸੰਸਾਰ 'ਚ ਆ ਕੇ, ਅਤੇ ਐਵੇਂ ਨਾ ਭਟਕਦੇ ਫਿਰ ਉਹ ਕਰਮ ਕਰਨਾ, ਬਲੀਆਂ ਦਿੰਦੇ ਹੋ, ਜਾਨਵਰ ਮਾਰਦੇ ਹੋ, ਸ਼ਕਤੀਆਂ ਫਿਰ